ਹਰੇਕ ਦੀ ਗੱਲ ਮਨ ਨੇ ਕਬੂਲ ਕਰਨੀ। ਮਨ ਚ ਘਾਸੇ ਪੈ ਜਾਣੇ, ਹੁਣ ਭਜਨ ਕਰੂਗਾ ਕਿ ਉਹਨਾਂ ਵਿੱਚੋਂ ਨਿਕਲੇਗਾ? ਉਹਨਾਂ ਨੇ ਤਾਂ ਸਾਰਾ ਥਾਂ ਰੋਕ ਲਿਆ। ਖੂਹ ਹੁੰਦਾ ਪਹਿਲੇ ਜ਼ਮਾਨਿਆਂ 'ਚ ਲੱਜਾਂ ਨਾਲ ਡੋਲ ਬੰਨ ਕੇ ਪਾਣੀ ਕੱਢਿਆ ਕਰਦੇ, ਉਹ ਮਾਉਣ ਦੇ ਵਿੱਚ ਘਾਸੇ ਪੈ ਜਾਂਦੇ ਸੀ ਚਾਰੇ ਹੀ ਪਾਸੇ, ਉਹਦੇ ਨਾਲ ਲੱਜ ਛੇਤੀ ਟੁੱਟ ਜਾਂਦੀ ਸੀ। ਕਈਆਂ ਨੇ ਉੱਪਰ ਉੱਪਰ ਚੱਕਣਾ ਪਰ ਭਾਰਾ ਡੋਲ ਉੱਪਰ ਚੱਕ ਨਹੀਂ ਜਾਂਦਾ, ਘਲੀਸ ਕੇ ਹੀ ਕੱਢਦੇ ਸੀ। ਹੁਣ ਜੇ ਉੱਪਰ ਵੀ ਕਰਦੇ ਸੀ ਉਹ ਉਂਗਲ ਕਥਾਓ ਚੌੜਾ ਹੁੰਦਾ, ਉਹ ਦਰੱਕ ਦੇ ਕੇ ਫੇਰ ਗਿਰ ਪੈਣਾ, ਉਹਦੇ ਫੇਰ ਕੱਢਣਾ ਡੋ ਉੱਪਰ ਕਰਨਾ, ਡੋਲ ਨੇ ਛਲਕੀ ਜਾਣਾ। ਮਹਾਰਾਜ ਕਹਿੰਦੇ ਐਂ ਹੋਊ ਤੇਰੇ ਨਾਲ ਜੇ ਬੁੜਾ ਹੋ ਕੇ ਨਾਮ ਜਪੇਗਾ, ਹੁਣੇ ਹੀ ਜਪ ਲੈ। ਫੇਰ ਪਤਾ ਨਹੀਂ ਹੁੰਦਾ, ਨਾ ਬਾਰਕ ਨਾ ਜੋਬ ਨੇ ਨਾ ਬਿਰਦੀ ਕਛ ਫੰਦ, ਉਹ ਵੇਰਾ ਨਾ ਬੁੱਝੀਏ ਜੋ ਆਏ ਭਰੇ ਜਮ ਫੰਦ। ਪਤਾ ਨਹੀਂ ਕਿਹੜੇ ਵੇਲੇ ਜਮਾਂ ਦਾ ਫੰਦਾ ਗਲ ਚ ਪੈ ਜਾਵੇ, ਫੇਰ ਕਿਵੇਂ ਨਾਮ ਜਪੇਗਾ। ਮਹਾਰਾਜ ਨੇ ਵਿਚਾਰਿਆ ਵੀ ਫਰੀਦ ਜੀ ਨੇ ਗੱਲ ਤਾਂ ਠੀਕ ਕਹੀ ਹੈ, ਤੇ ਐਸਾ ਵੀ ਵਚਨ ਆਉਂਦਾ ਨਾਮ ਜਪੋ ਜੀ ਐਸੇ ਐਸੇ ਤੂੰ ਪ੍ਰਹਲਾਦ ਜਪਿਓ। ਹਾਂਜੀ, ਆਹ ਜਿਹੜਾ ਕਿਸ਼ੋਰ ਅਵਸਥਾ ਦਾ ਨਾਮ ਹੈ ਨਾ ਛੋਟੇ ਜਿਹੇ ਬੱਚੇ ਦਾ, ਜੇ ਕਿਤੇ ਵੀ ਪੈ ਜਾਵੇ ਤਾਂ ਬੱਚੇ ਨੂੰ ਲੱਗ ਜੇ ਲਗਨ ਨਾਮ ਜਪਣ ਦੀ, ਇਹਦੀ ਰੀਸ ਨਹੀਂ ਫਿਰ ਕੋਈ ਵੀ ਕਰ ਸਕਦਾ। ਮਾਇਆ ਤੋਂ ਵੱਜ ਜਾਵੇ, ਜਵਾਨੀ 'ਚ ਇੱਕ ਵਾਰੀ ਧੱਕਾ ਜ਼ਰੂਰ ਪੈਂਦਾ, ਸਭ ਚੰਗਿਆਂ ਨੂੰ ਵੀ ਪੈਂਦਾ ਮੰਦਿਆਂ ਨੂੰ ਵੀ ਪੈਂਦਾ, ਪਰ ਜੇ ਬਚ ਜਾਵੇ ਬੰਦਗੀ ਦੀ ਲਗਨ ਲੱਗ ਜਾਵੇ ਤੇ ਪੂਰਾ ਮਹਾਂਪੁਰਸ਼ ਮਿਲ ਜਾਵੇ, ਗੁਰੂ ਮਿਲ ਜਾਵੇ ਪੂਰਾ ਜੋਗਾ ਸੁਣ ਜਿਵੇਂ ਵਿਚਾਰਿਆ ਹੈ ਬਚਾਉਣ ਵਾਲਾ, ਫੇਰ ਤਾਂ ਜਾਂਦਾ ਨੰਗ। ਪਰ ਮਹਾਰਾਜ ਜੀ ਨੇ ਕਿਹਾ ਕੋਈ ਨਾ ਤੁਸੀਂ ਫਿਕਰ ਨਾ ਕਰੋ, ਕਿਉਂ ਸਾਰਿਆਂ ਨੇ ਤਾਂ ਗੱਲ ਸੁਣੀ ਨਹੀਂ, ਕਈ ਆਦਮੀਆਂ ਨੇ 60 ਸਾਲ ਦੀ ਉਮਰ 'ਚ ਸੁਣੀ, ਕਿਸੇ ਨੇ 50 ਦੀ, ਕਿਸੇ ਨੇ 65 ਦੇ, ਕਿਸੇ ਨੇ 70 ਦੇ। ਹੁਣ 70 ਵਾਲਾ ਪਛਤਾ ਰਿਹਾ ਵੀ ਮੈਂ ਤਾਂ ਜਵਾਨੀ ਐਵੇਂ ਗਵਾਤੀ, ਬਈ ਹੁਣ ਮੈਂ ਕੀ ਕਰਾਂ। ਮਹਾਰਾਜ ਕਹਿੰਦੇ ਨਾ ਫਰੀਦ, ਐਂ ਨਾ ਕਹਿ, ਐਂ ਨਾ ਕਹਿ। ਕਹਿੰਦੇ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ, ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਤਰੇ। ਚਿੱਤ ਦੀ ਗੱਲ, ਕਈ ਵਾਰੀ ਜਵਾਨੀ 'ਚ ਮੰਨਦਾ ਹੀ ਨਹੀਂ, ਮਨ ਸੁਣੀ ਵੀ ਜਾਂਦਾ ਪੜ੍ਹੀ ਵੀ ਜਾਂਦਾ, ਮਨ ਨਹੀਂ ਮੰਨਦਾ, ਮਨ ਉਸ ਗੱਲ 'ਤੇ ਆਉਂਦਾ ਹੀ ਨਹੀਂ ਹੈ। ਪਾਠ ਕਰਦਾ ਕਹਿੰਦਾ ਜੀ ਮਨ ਨਹੀਂ ਲੱਗਦਾ, ਦੌੜਦਾ ਜੀ ਮੇਰਾ ਮਨ, ਕਿਉਂ ਅਜੇ ਗੱਲ ਸਮਝੀ ਨਹੀਂ ਹੈ, ਅੰਦਰੋਂ ਨਹੀਂ ਸਮਝਿਆ, ਉੱਪਰੋਂ ਉੱਪਰੋਂ ਸਮਝ ਲਿਆ, ਉੱਪਰਲੀ ਤੈਅ ਸਮਝੀ ਹੋਈ ਕੋਈ ਸਮਝ ਨਹੀਂ ਹੈ। ਕਹਿੰਦੇ ਐ ਨਾ ਕਹਿ, ਜੇ ਬਿਰਦ ਵੀ ਸਮਝ ਲਵੇ 70 ਸਾਲ ਦਾ 80 ਸਾਲ ਦਾ, ਫੇਰ ਵੀ ਕੁਛ ਨਹੀਂ ਵਿਗੜਿਆ ਉਹਦਾ। ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ, ਜੇ ਕੋ ਚਿੱਤ ਤਰੇ। ਗਾਂ ਦੀ ਗੱਲ ਕੀ ਕਹਿੰਦੇ ਨੇ, ਕਹਿੰਦੇ ਇਹ ਜਿਹੜਾ ਪਿਆਰ ਦਾ ਪਿਆਲਾ ਇਹ ਬਸ 'ਚ ਨਹੀਂ ਹੈਗਾ, ਇਹ ਵਾਹਿਗੁਰੂ ਦੇ ਬਸ ਵਿੱਚ ਹੈ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ, ਇਹ ਤਾਂ ਪਿਆਲਾ ਆਪਣਾ ਲਾਇਆ ਪਿਰਮ ਨਾ ਲੱਗ ਗਈ, ਜੇ ਲੋਚੈ ਸਭ ਕੋਏ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ, ਜਿਹਨੂੰ ਪਾਉਂਦਾ ਹੈ ਉਸ ਨੂੰ ਦੇ ਦਿੰਦਾ। ਸੋ ਪਿਆਰ ਤੋਂ ਬਗੈਰ ਆਦਮੀ ਦੀ ਜ਼ਿੰਦਗੀ ਜਿਹੜੀ ਹੈ ਮੁਰਦਾ ਜ਼ਿੰਦਗੀ ਜਾ ਰਹੀ ਹੈ, ਚਾਹੇ ਦੁਨੀਆਂ ਦੇ ਵਿੱਚ ਕਿੱਡਾ ਹੀ ਵੱਡਾ। ਮਹਾਰਾਜ ਨੇ ਕਿਹਾ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕਾ ਵਰਨਾ ਜੀਵਿਆ ਕੋਏ। ਨਹੀਂ ਜਿਉਂਦਾ ਕਹਿੰਦੇ, ਜੇ ਕਹਿੰਦੇ ਜਿਉਂਦਾ ਕਹਿੰਦੇ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਕਹਿੰਦੇ ਉਹ ਪਤ ਲੈਂਦੀ ਹੈ, ਇੱਥੇ ਵੀ ਲੈਂਦੀ ਹੈ, ਦਰਗਾਹ ਵਿੱਚ ਜਾ ਕੇ ਵੀ ਲੈਂਦੀ ਹੈ। ਹਰਾਮ ਖਾਂਦਾ ਹੈ ਦਿੱਤਾ ਹੋਇਆ ਪਰਮੇਸ਼ਰ ਦਾ, ਅਤੇ ਉਹਨੂੰ ਯਾਦ ਨਹੀਂ ਕਰਦਾ। ਸੋ ਇਸ ਤਰ੍ਹਾਂ ਪਿਆਰ ਜਿੰਨਾ ਚਿਰ ਹਿਰਦੇ 'ਚ ਪ੍ਰਗਟ ਨਹੀਂ ਹੁੰਦਾ, ਉਨਾ ਚਿਰ ਆਦਮੀ ਦੇ ਕਰਮ ਧਰਮ ਸਭ ਮੁਰਦੇ ਨੇ। ਤਿੰਨ ਤਿੰਨ ਮੇਲ ਜੈਸੇ ਛਾਨ ਛਾਇਤ ਪੁੰਨ, ਜਿਵੇਂ ਡੱਕਾ ਡੱਕਾ ਇਕੱਠਾ ਕਰਕੇ ਸਰਕੜੇ ਦਾ ਪੂਲਾ ਪੂਲਾ ਇਕੱਠਾ ਕਰਿਆ, ਫਿਰ ਉਹਨੂੰ ਠੋਕ ਠੋਕ ਕੇ ਛੱਪਰ ਬੰਨਿਆ। ਅਗਨ ਪ੍ਰਕਾਸ਼ ਦਾ ਤਾਸ ਭਸਮ ਕਰਦਾ ਹੈ, ਜੇ ਅੱਗ ਲੱਗ ਜਾਵੇ ਮਾੜੀ ਜੀ ਕਹਿੰਦੇ ਉਸ ਵੇਲੇ ਭਸਮ ਹੋ ਜਾਂਦਾ। ਸਿੰਧ ਕੇ ਕਿਨਾਰੇ ਬਾਲੂ ਗ੍ਰਹਿ ਬਾਲਕ ਰਚਿਤ ਜੈਸੇ, ਆਹ ਦਰਿਆ ਦੇ ਕੰਢੇ ਦੇ ਬਰੇਤੀ 'ਚ ਬੈਠ ਕੇ ਬੱਚੇ ਪੈਰ ਦਿੰਦੇ ਨੇ ਹੇਠਾਂ, ਅਤੇ ਗਿੱਲਾ ਰੇਤਾ ਉੱਪਰ ਨੂੰ ਕਰ ਲੈਂਦੇ ਨੇ, ਘਰ ਬਣਾ ਦਿੰਦੇ ਨੇ ਮੂਠੀਆਂ ਭਰ ਭਰ ਕੇ, ਅਤੇ ਜਦੋਂ ਪਾਣੀ ਦੀ ਛੱਲ ਆਉਂਦੀ ਹੈ ਨਾਲੇ ਰੋੜ ਕੇ ਲੈ ਜਾਂਦੀ ਹੈ, ਉਹ ਘਰ ਖੜਦਾ ਨਹੀਂ ਹੈ। ਸਿੰਧ ਕੇ ਕਿਨਾਰੇ ਬਾਲੂ ਗ੍ਰਹਿ ਬਾਲਕ ਰਚਿਤ ਜੈਸੇ, ਲਹਿਰ ਉਮਗ ਭਏ ਤੀਰ ਨਾ ਤਰਤ ਹੈ, ਜੈਸੇ ਮਨ ਵਿਖੇ ਮਿਲ ਬੈਠਤ ਅਨੇਕ ਮਿਰਗ। ਹਰਨ ਬਹਿ ਗਏ, ਜਾਨਵਰ ਬਹਿ ਗਏ, ਇਕੱਠੇ ਹੋਏ ਬੈਠੇ ਬਣਦੇ ਹਨ, ਪਰ ਜੇ ਇੱਕ ਸ਼ੇਰ ਆ ਜਾਵੇ ਭਵਕ ਮਾਰ ਦੇਵੇ ਫਿਰ ਕੀ ਹੁੰਦਾ, ਨੱਠ ਜਾਣਗੇ ਛਾਲਾਂ ਮਾਰਦੇ। ਏਕ ਮਿਰਗ ਰਾਜ ਗਾਜੇ ਰਹਿ ਨਾ ਪਰਤ ਹੈ, ਐਸੇ ਤਰ੍ਹਾਂ ਕਹਿੰਦੇ ਦ੍ਰਿਸ਼ਟ ਸ਼ਬਦ ਔਰ ਸੁਰਤ ਉੱਤੇ ਆਨ ਗਿਆਨ, ਅਤੇ ਜਿਹੜੀ ਸੁਰਤ ਹੈ ਗਿਆਨ ਦੀ ਧਿਆਨ ਦੀ ਸਾਰੀ ਦ੍ਰਿਸ਼ਟ ਸ਼ਬਦ ਦੀ, ਪ੍ਰਗਟੇ ਪੂਰਨ ਪ੍ਰੇਮ ਸਗਲ ਰਹਿਤ ਹੈ। ਜਦੋਂ ਪਿਆਰ ਰਹਿ ਗਿਆ, ਪਿਆਰ ਆ ਗਿਆ ਹਿਰਦੇ ਦੇ ਅੰਦਰ, ਫਿਰ ਇਹ ਬਿਰਤੀਆਂ ਬੁਰਤੀਆਂ ਨਹੀਂ, ਫਿਰ ਤਾਂ ਰਸ ਦੇ ਵਿੱਚ ਮੁਖਮੂਰ ਹੋ ਜਾਂਦਾ ਬੰਦਾ, ਸਾਰੇ ਧਰਮ ਧਰਮ ਹਟ ਜਾਂਦੇ। ਸੋ ਇਹ ਸਾਰਿਆਂ ਦਾ ਲੰਘਣ ਦਾ ਤਰੀਕਾ ਇਹ ਹੈ ਕਿ ਗੁਰੂ ਦੀ ਸ਼ਰਨ ਵਿੱਚ ਆ ਜਾਓ, ਪਿਆਰ ਨਾਲ ਆ ਜਾਓ। ਸ਼ਰਨ ਪੂਰਿਆ ਗੁਰਾਂ ਦੀ ਕੈਸਾ ਹੁੰਦਾ, ਲੋਕ ਕੁਟੰਬ ਲੋਕ ਕੁਟੰਬ ਸਭੋਂ ਤੇ ਤੋੜੇ, ਕੇਵਲ ਗੁਰੂ ਦਾ ਪਿਆਰ ਹਿਰਦੇ ਚ ਰਹਿ ਜਾਵੇ, ਕਿਸੇ ਦੀ ਪਰਵਾਹ ਨਾ ਹੋਵੇ, ਨਾ ਕਿਸੇ ਲੋਕਾਂ ਦੀ, ਨਾ ਕਿਸੇ ਕੁਟੰਬ ਦੀ, ਨਾ ਕਿਸੇ ਹੋਰ ਦੀ। ਐਸਾ ਪਿਆਰ ਧਾਰਨ ਕਰਕੇ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਫਿਰ ਕਹਿੰਦੇ ਪਾਰ ਲੰਘਦਾ, ਜੈਸੇ ਮਾਂਝ ਬੈਠੇ ਬਿਨ ਬਹੁਤ ਆਨਾ ਪਾਰ ਪਰ, ਕਿਸ਼ਤੀ ਚ ਜਹਾਜ਼ ਚ ਬੈਠੇ ਬਿਨਾਂ ਸਮੁੰਦਰ ਨੂੰ ਪਾਰ ਨਹੀਂ ਕਰ ਸਕੀ। ਪਾਰਸ ਪਰਸੇ ਬਿਨ ਧਾਤ ਨਾ ਕਣਕ ਹੈ, ਜਿੰਨਾ ਚਿਰ ਪਾਰਸ ਕਿਸੇ ਅਸ਼ਟ ਧਾਤ ਨੂੰ ਨਹੀਂ ਲੱਗਦਾ, ਲੋਹੇ ਨੂੰ, ਤਾਂਬੇ ਨੂੰ, ਪਿੱਤਲ ਨੂੰ, ਉਹ ਸੋਨਾ ਨਹੀਂ ਬਣਿਆ ਕਰਦਾ। ਜੈਸੇ ਬਿਨ ਗੰਗਾ ਨਾ ਪਾਵਨ ਆਨ ਜਲ ਹੈ, ਪਹਿਲਾਂ ਗੰਗਾ ਦਾ ਪਾਣੀ ਪਵਿੱਤਰ ਗਿਣਿਆ ਜਾਂਦਾ ਸੀ, ਉਹਦੇ 'ਚ ਅਜੇ ਨਾਲੇ ਨਹੀਂ ਸੀ ਪਾਏ ਕਿਸੇ। ਗੰਗਾ ਨੂੰ ਜਿਹੜੇ ਦਰਿਆਜ ਵਹਿੰਦੇ ਸੀ ਨਾਲੇ, ਉੱਥੇ ਵੀ ਟੱਟੀ ਪਿਸ਼ਾਬ ਨਹੀਂ ਸੀ ਲੋਕ ਕਰਿਆ ਕਰਦੇ, ਵੀ ਪਵਿੱਤਰ ਪਾਣੀ ਹੈ, ਉਹਦੇ 'ਚ ਕਿਤੇ ਸਾਡਾ ਮਲ ਮੂਤਰ ਨਾ ਚਲਿਆ ਜਾ। ਹੁਣ ਕਲਯੁੱਗ ਆ ਗਿਆ, ਸਭ 'ਤੇ ਹੱਲਾ ਇਹਨੇ ਤੀਰਥਾਂ 'ਤੇ ਕਰਿਆ। ਜਿੰਨੇ ਗੰਗਾ ਦੇ ਕਿਨਾਰੇ 'ਤੇ ਸ਼ਹਿਰ ਨੇ, ਸਾਰਿਆਂ ਦਾ ਦੰਦ ਮੰਦ ਸੀਵਰੇਜ ਨਾਲੇ ਗੰਗਾ ਚ ਪਾ ਕੇ ਜਿੱਥੇ ਜਾ ਕੇ ਨਹਾਉਂਦੇ ਨੇ ਉੱਥੇ ਕਿਰਮੇ ਕਿਰਮ ਨੇ ਕਿਰਮੇ ਕਿਰਮ, ਡਾਕਟਰ ਰੌਲਾ ਪਾਉਂਦੇ ਨੇ ਵੀ ਬਿਮਾਰੀਆਂ ਲੱਗ ਜਾਣਗੀਆਂ, ਇੱਥੇ ਕੁੰਡਲੀ ਨਾ ਕਰਿਓ, ਇਹ ਕਿਰਮਾਂ ਦਾ ਪਾਣੀ ਹੈ, ਦੂਸ਼ਿਤ ਹੋਇਆ ਹੋਇਆ, ਪੀਲੀਆ ਹੋ ਜਾਏਗਾ, ਫੈਸਾ ਹੋ ਜਾਏਗਾ, ਕਿਉਂਕਿ ਸਾਰਾ ਗੰਦ ਮੰਦ ਪੈ ਕੇ ਪਾਣੀ ਖਰਾਬ ਕਰ ਦਿੱਤਾ। ਪਹਿਲਾਂ ਇਹਦੇ ਬੈੱਡ ਦੇ ਵਿੱਚ ਇਹ ਤਾਸੀਰ ਸੀ ਕਿ ਆਪਾਂ ਹੀ ਨਿਰਮਲ ਕਰ ਦਿੰਦਾ ਸੀ, ਇਹ ਪਾਣੀ ਵਿੱਚ ਜਾਲਾ ਨਹੀਂ ਸੀ ਪੈਂਦਾ। ਸੋ ਉਸ ਵੇਲੇ ਦੀ ਗੱਲ ਲਿਖਦੇ ਨੇ ਕਿ ਜੈਸੇ ਬਿਨ ਗੰਗਾ ਨਾ ਪਾਵ ਨ ਆਨ ਜਲ ਹੈ, ਨਾਰਨ ਪਤਾਰ ਬਿਨ ਸੁਤਕ ਸੁਤਨ ਅਨੇਕ ਹੈ। ਇਸੇ ਤਰ੍ਹਾਂ ਦੇ ਨਾਲ ਨਾਰ ਜਿਹੜੀ ਹੈ ਇਹ ਪੁੱਤਰ ਤੇ ਬਗੈਰ ਐਸੇ ਤਰ੍ਹਾਂ ਆਉਂਦੀ ਹੈ। ਜੈਸੇ ਬਿਨ ਬੀਜ ਬੋਏ ਨਿਪਜੇ ਨਾ ਧਾਨ ਤਾਰਾ, ਬਗੈਰ ਬੀਜ ਬੋਏ ਤੇ ਕੋਈ ਪੌਦਾ ਨਹੀਂ ਉੱਗਦਾ। ਸੀਪ ਸਵਾਂਤ ਬੂੰਦ ਬਿਨ ਮੁਕਤਾ ਨਾ ਮਾਨਕ ਹੈ, ਸਿਪ ਦੇ ਅੰਦਰ ਜਿੰਨਾ ਚਿਰ ਸਵਾਂਤੀ ਬੂੰਦ ਨਹੀਂ ਗਿਰਦੀ ਓਨਾ ਚਿਰ ਉਹ ਮਾਨਕ ਨਹੀਂ ਬਣਿਆ ਕਰਦਾ, ਮੋਤੀ ਨਹੀਂ ਬਣਿਆ ਕਰਦਾ। ਤੈਸੇ ਹੀ ਚਰਨ ਸ਼ਰਨ ਗੁਰ ਪੇਟੇ ਬਿਨ, ਜਨਮ ਮਰਨ ਮੇਟ ਜਨ ਨਾ ਜਨ ਕਹਿ। ਐਸੇ ਹੀ ਜਿੰਨਾ ਚਿਰ ਪੂਰੇ ਗੁਰੂ ਸਮਰੱਥ ਗੁਰੂ ਦੀ ਚਰਨ ਸ਼ਰਨ 'ਚ ਆ ਕੇ ਸ਼ਬਦ ਦੀ ਕਮਾਈ ਨਹੀਂ ਕਰਦਾ, ਪਿਆਰ ਦੇ ਨਾਲ ਉਹਦੇ ਨਾਲ ਰਿਸ਼ਤਾ ਨਹੀਂ ਜੋੜਦਾ, ਕਹਿੰਦੇ ਉਹਨਾਂ ਚਿਰ ਫਿਰ ਆਉਣਾ ਜਾਣਾ ਮਿਟਿਆ ਨਹੀਂ ਕਰਦਾ। ਸੋ ਸੰਸਾਰ ਕਹਿਣ ਲੱਗੇ ਮਨਸੁਖ ਜੀ ਕਿ ਰਾਜਨ ਇਹ ਮੈਂ ਇਸ ਕਰਕੇ ਤੈਨੂੰ ਇੰਨੀਆਂ ਲੰਮੀਆਂ ਚੌੜੀਆਂ ਗੱਲਾਂ ਦੱਸੀਆਂ ਕਿ ਤੁਸੀਂ ਗੁਰੂ ਦੀ ਬਾਤ ਨਹੀਂ ਕਰਦੇ, ਦੇਵਤਿਆਂ ਦੀ ਪੂਜਾ ਕਰਦੇ, ਮੰਦਰ ਜਾਂਦੇ ਹੋ ਅਤੇ ਸਾਲਗ੍ਰਾਮ ਦੀ ਪੂਜਾ ਕਰਦੇ ਹੋ, ਇਹਨਾਂ ਦਾ ਤੁਹਾਡੇ ਅੰਦਰ ਗਿਆਨ ਨਹੀਂ ਲਿਆਉਣਾ। ਗਿਆਨ ਤਾਂ ਗੁਰੂ ਤੋਂ ਬਿਨਾਂ ਨਹੀਂ ਹੁੰਦਾ, ਪਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਵਰਮੇ ਨਾਰਦੇ ਵੇਦ ਵਿਆਸ ਹੈ। ਜੇ ਸੋ ਚੰਦਾ ਉਗਵਾ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿਨ ਹੋਰ ਹੁੰਦਾ, ਹਨੇਰਾ ਤਾਂ ਨਹੀਂ ਮਿਟਣਾ ਇਸ ਤਰ੍ਹਾਂ ਦੇ ਨਾਲ। ਬਾਕੀ ਸੰਸਾਰ ਸਾਰਾ ਡੁੱਬਦਾ ਜਾਂਦਾ ਈਗੋ ਨਾਲ, ਕਿਉਂਕਿ ਇਲਾਜ ਕੇਵਲ ਗੁਰੂ ਦੇ ਕੋਲ ਹੈ, ਹਉਮੈ ਦਾ ਹੋਰ ਕਿਸੇ ਕੋਲ ਹੈ ਨਹੀਂ। ਇਹ ਮੈਂ ਕਰਦਾ ਹਉਂ ਹਉਂ ਕਰਦਾ, ਕਹਿੰਦੇ ਡੁੱਬਦਾ ਹੀ ਜਾਂਦਾ ਸੰਸਾਰ। ਡੁੱਬ ਗਿਆ ਸੰਸਾਰ ਜੀ, ਡੁੱਬ ਗਿਆ ਸੰਸਾਰ ਜੀ, ਮੈਂ ਕਰਦਾ ਡੁੱਬ ਗਿਆ ਸੰਸਾਰ, ਮੈਂ ਕਰਦਾ
ਸਾਰ।
ਫਕੀਰ ਹੈ, ਗਰੀਬ ਹੈ, ਪੜ੍ਹਿਆ ਹੋਇਆ ਹੈ, ਕਥਾਕਾਰ ਹੈ, ਕੀਰਤਨ ਕਰਨ ਵਾਲਾ, ਕਿਤਾਬਾਂ ਲਿਖਣ ਵਾਲਾ, ਕੋਈ ਵੀ ਹੈ ਚਾਹੇ, ਕਹਿੰਦੇ ਡੁੱਬਿਆ ਹੀ ਪਿਆ ਮੈਂ ਕਰਦੇ, ਹਾਂ ਹਾਂ ਕਰਤ ਵਧੇ ਵਿਕਾਰ, ਮੋਹ ਲੋਭ ਡੁੱਬੇ ਸੰਸਾਰ, ਮੋਹ ਤੇ ਲੋਭ ਦੇ ਅੰਦਰ ਮੈਂ ਕਰਦਾ ਡੁੱਬ ਗਿਆ ਸੰਸਾਰ, ਹਾਂ ਹਾਂ ਕਰਦੀ ਸਭ ਫਿਰੈ, ਬਿਨ ਸ਼ਬਦਾ ਹਾਂ ਨਾ ਜਾਏ, ਨਾਨਕ ਨਾਮ ਰੱਤਿਆ ਤਿਨ ਹੋਮੈ ਗਈ ਸੱਚੇ ਰਹੇ ਸਮਾਏ। ਜਿੰਨਾ ਚਿਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਇਹ ਹੋਮੈ ਨਹੀਂ ਕਰਦਾ, ਡੁੱਬਦਾ ਹੀ ਚਲਿਆ ਜਾਂਦਾ ਹੈ। ਇਹੀ ਪਰਮੇਸ਼ੁਰ ਦੇ ਮਿਲਾਪ ਵਿੱਚ ਰੁਕਾਵਟ ਹੈ, ਹਾਂ ਹਾਂ ਪੀਤ ਪਇਓ ਹੈ ਵਿੱਚੋ ਸੁੰਤ ਦੇਸ਼ ਨਿਪਟਾਇਓ, ਪਾਂਬੀਰੀ ਕੇ ਪਾਤ ਪਾਰ ਦੋ ਬਿਨ ਭੇਖੇ ਦੁਰਾਇਓ। ਜਿਵੇਂ ਪੰਬੀਰੀ ਦਾ ਫੰਗ ਹੁੰਦਾ ਹੈ, ਪਲਾਸਟਿਕ ਦਾ ਕਾਗਜ਼ ਹੁੰਦਾ ਹੈ, ਇੰਨਾ ਕੁ ਪੜਦਾ ਇਹਨੇ ਰੱਬ ਦੇ ਯਾਰ ਇਹਦੇ ਵਿਚਾਲੇ ਪਾਤਾ। ਕਾਰ ਚਲਾਉਂਦੇ ਹਾਂ ਨਾ, ਗੱਡੀ ਚਲਾਉਂਦੇ ਹਾਂ, ਜਿੱਥੇ ਡਿਸਟ੍ਰੀਬਿਊਟਰ ਹੈ ਕਰੰਟ, ਉੱਥੇ ਪਤਲਾ ਜਿਹਾ ਇਹ ਕਾਗਜ਼ ਦਾ ਟੁਕੜਾ ਰੱਖ ਕੇ ਦੇਖ ਲਿਓ, ਜ਼ੋਰ ਲਾ ਲਿਓ, ਸਭ ਕੁਛ ਹੋਏਗਾ, ਗੱਡੀ ਸਟਾਰਟ ਨਹੀਂ ਹੁੰਦੀ, ਕਿਉਂ ਵਿੱਚ ਪੜਦਾ ਪੈ ਗਿਆ। ਐਸੇ ਤਰ੍ਹਾਂ ਦੇ ਨਾਲ ਕਰਮ ਧਰਮ ਕਰਦਾ, ਦਾਨ ਕਰਦਾ, ਤੀਰਥ ਯਾਤਰਾ ਕਰਦਾ, ਗੁਰਦੁਆਰਿਆਂ ਨੂੰ ਦਰਸ਼ਨ ਕਰਦਾ, ਹੇਮਕੁੰਡ ਜਾਂਦਾ, ਹਜ਼ੂਰ ਸਾਹਿਬ ਜਾਂਦਾ, ਪਰ ਉਹ ਜਿਹੜਾ ਮੈਂ ਦਾ ਪੜਦਾ ਵਿਚਾਲੇ ਪਿਆ ਹੋਇਆ ਹੈ, ਇਹ ਗੁਰੂ ਨਾਲ ਕਿਵੇਂ ਮਿਲਾਪ ਕਰਾ ਦੇਗਾ, ਹੁੰਦਾ ਨਹੀਂ। ਹਾਂ ਹਾਂ ਭੀਤ ਪਇਓ ਹੈ ਵਿੱਚੋ ਸੁੰਤ ਦੇਸ਼ ਨਿਕਟਾਇਓ, ਪਾਂਬੀਰੀ ਕੇ ਪਾਤ ਪਾਰ ਦੋ ਬਿਨ ਭੇਖੈ ਦੁਰਾਇਓ। ਕਹਿੰਦੇ ਗੁਰੂ ਕੋਲ ਬੇਨਤੀ ਕਰੋ, ਪਾਤਸ਼ਾਹ ਮੇਰੀ ਹਉਮੈ ਦਾ ਨਾਸ਼ ਕਰ, ਫਿਕਰ ਕਰੋ ਆਪਣੇ ਆਪ ਦਾ, ਬਿਮਾਰੀ ਲੱਗੀ ਹੋਈ ਹੈ ਬਹੁਤ ਭਿਆਨਕ, ਕਿਉਂਕਿ ਜਿੰਨਾ ਚਿਰ ਬਿਮਾਰੀ ਹੈ ਉਨਾ ਚਿਰ ਟਕਾ ਨਹੀਂ ਹੋਇਆ ਕਰਦਾ।
ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ, ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ।
ਬੰਦਨਾ ਫਿਰ ਜੁਨੀ ਪਾਏ, ਬਾਰ ਬਾਰ ਜੰਮੇਗਾ, ਬਾਰ ਬਾਰ ਮਰੇਗਾ, ਜਦ ਤੱਕ ਮੈਂ ਦਾ ਪਰਦਾ ਟੁੱਟਿਆ। ਜਦੋਂ ਮੈਂ ਦਾ ਪਰਦਾ ਟੁੱਟ ਗਿਆ, ਬਹੁਤ ਔਖਾ ਹੈ ਸਾਧਨ ਜੀ, ਮੈਂ ਦਾ ਪਰਦਾ, ਬੜੇ ਵੱਡੇ ਪੀਰਾਂ ਫਕੀਰਾਂ ਸਾਧੂਆਂ ਮਹਾਰਾਜ ਨੇ ਬੜੇ ਗਿਣੇ ਨੇ, ਤਕਰੀਬਨ ਸਾਰੇ ਹੀ ਗਿਣ ਦਿੱਤੇ ਜਿਹੜੇ ਵੱਡੇ ਵੱਡੇ ਹੋਏ, ਬਈ ਸਭ ਹਮੈ ਦੇ ਵਿੱਚ ਖੇਲਦੇ ਸੀ। ਅਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਦਾ ਮੰਤਰ ਕਮਾ ਲਵੇ, ਫਿਰ ਕਹਿੰਦੇ ਹਉਮੈ ਦਾ ਨਾਸ਼ ਹੋ ਜਾਂਦਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ। ਜਦੋਂ ਪ੍ਰਕਾਸ਼ ਹੋ ਗਿਆ, ਸਾਰੇ ਘੱਟ ਘੱਟ 'ਚ ਵਿਆਪਕ ਪਰਮੇਸ਼ੁਰ ਦਾ ਨੂਰ ਦਿਸ ਗਿਆ, ਫਿਰ ਮੈਂ ਮਰ ਜਾਂਦੀ ਹੈ, ਕਿਉਂਕਿ ਮੈਂ ਰਹਿੰਦੀ ਨਹੀਂ ਹੈ, ਸਾਰਾ ਕੁਛ ਉਹੀ ਹੋ ਜਾਂਦਾ, ਇੱਕੋ ਹੀ ਹੋ ਜਾਂਦਾ। ਇੰਡੀਵਿਜੁਐਲਿਟੀ ਖਤਮ ਹੋ ਜਾਂਦੀ ਹੈ, ਜਿਹੜੀ ਇਹ ਜ਼ਾਤ ਇਹ ਖਾਸ ਹੈ ਵੀ ਮੈਂ ਆ, ਅਹਿਮ ਭਾਵ ਖਤਮ ਹੋ ਜਾਂਦਾ। ਅਹਿਮ ਭਾਵ ਖਤਮ ਹੁੰਦੇ ਸਾਰ ਮਨ ਜਿਹੜਾ ਉਨਮਨ ਹੋ ਜਾਂਦਾ, ਉਲਟ ਜਾਂਦਾ, ਅਮਨ ਉਲਟ ਸਨਾਤਨ ਉਗਾ, ਉੱਥੇ ਹੀ ਚਲਿਆ ਗਿਆ ਜਿੱਥੋਂ ਬਣਿਆ ਸੀ। ਬਣਿਆ ਕਾਹਦੇ 'ਚ? ਅਸੀਂ ਆਤਮਾ ਸੀਗੇ ਪਰਿਪੂਰਨ, ਉਹਦਾ ਪ੍ਰਕਾਸ਼ ਪਿਆ ਚਿੱਤ 'ਤੇ, ਉੱਥੇ ਮੈਂ ਭਾਵ ਆਦਮੀ ਦੇ ਅੰਦਰ ਆ ਗਿਆ। ਮੈਂ ਕਰਕੇ ਫਿਰ ਸਾਡਾ ਇਤਿਹਾਸ ਸ਼ੁਰੂ ਹੋ ਗਿਆ। ਅਸੀਂ ਕਰਮ ਕਰੇ, ਕਰਮ ਕਰਕੇ ਬੰਨੇ ਗਏ, ਜਦਾਂ ਹੀ ਜੰਮੀ ਜਾਂਦੇ ਹਾਂ, ਜਦਾਂ ਹੀ ਮਰੀ ਜਾਂਦੇ ਹਾਂ। ਇੰਨੀ ਕੁ ਗੱਲ ਹੈ ਸਾਰੀ। ਜੇ ਟੁੱਟ ਜਾਵੇ, ਤੋੜ ਦੇਵੇ, ਫਿਰ ਇਹ ਛੁਟਕਾਰਾ ਹੋ ਕੇ ਪਰਮ ਪਦ ਦੀ ਪ੍ਰਾਪਤੀ ਕਰਦਾ। ਪਇਓ ਕਿਰਪਾਲ ਸਭ ਕੋ ਠਾਕਰ, ਸਗਰੋ ਦੁੱਖ ਮਿਟਾਇਓ, ਕਹੋ ਨਾਨਕ ਹਉਮੈ ਪੀਤ ਗੁਰ ਖੋਈ, ਤਉ ਦਿਆਰ ਪੀਠ ਲੋ ਪਾਇਓ। ਜਦੋਂ ਹਉਮੈ ਦੀ ਕੰਧ ਗੁਰੂ ਨੇ ਤੋੜ ਦਿੱਤੀ, ਉਸ ਵੇਲੇ ਵਾਹਿਗੁਰੂ ਨਾਲ ਮਿਲਾਪ ਹੋਇਆ। ਜਿੰਨਾ ਚਿਰ ਮੈਂ ਰਹਿੰਦਾ, ਵਾਹਿਗੁਰੂ ਦਾ ਮਿਲਾਪ ਨਹੀਂ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਵਾਹਿਗੁਰੂ ਦੇ ਨਾਲ ਪਿਆਰ ਜ਼ਰੂਰੀ ਹੋਇਆ ਕਰਦਾ ਸਾਸਿੰਗ। ਸੋ ਇਹ ਰਸਤਾ ਮਨਸੁਖ ਜੀ ਨੇ ਸ਼ਿਵਨਾਭ ਨੂੰ ਦੱਸਿਆ, ਅਤੇ ਆਪਨੇ ਦੱਸਿਆ ਕਿ ਜਿੰਨੀ ਦੇਰ ਤੱਕ ਪਿਆਰ ਨਹੀਂ ਹੁੰਦਾ, ਪਿਆਰ ਤੋਂ ਵਿਹੂਣਾ ਜਿਹੜਾ ਕਰਮ ਕਰਦਾ, ਕਹਿੰਦੇ ਉਹ ਮੂੜ ਅਤੇ ਕੱਚਾ ਬੰਦਾ, ਕਿਉਂਕਿ ਉਹਨੂੰ ਪਤਾ ਨਹੀਂ ਵੀ ਇਹ ਲੇਖੇ 'ਚ ਨਹੀਂ ਪੈ ਰਹੇ। ਐਸਾ ਮਹਾਰਾਜ ਨੇ ਫਰਮਾਨ ਕਰਿਆ, ਜਿਨ ਕੋ ਉਪਰੀਤ ਨਾਈ ਹਰ ਸੇਤੀ ਅਤੇ ਸਾਖਤ ਮੂੜ ਨਰ ਕਾਚੇ। ਕਹਿੰਦੇ ਜਿਹਨੂੰ ਪਿਆਰ ਨਹੀਂ ਹੈ ਵਾਹਿਗੁਰੂ ਦੇ ਨਾਲ, ਉਹ ਲੋਕ ਸਾਰੇ ਮੂੜ ਨੇ, ਕੱਚੇ ਨੇ। ਤਿੰਨ ਕੋ ਜਨਮ ਮਰਨ ਯਤ ਪਾਰੀ, ਸਜ਼ਾ ਕੀ ਮਿਲਦੀ ਹੈ? ਕਹਿੰਦੇ ਜੰਮਦੇ ਰਹਿਣਗੇ, ਮਰਦੇ ਰਹਿਣਗੇ, ਵਿੱਚ ਵਿਸ਼ਟਾ ਮਰ 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 ਪਾਚੇ। ਕਹਿੰਦੇ ਵਾਰ ਵਾਰ ਗਰਭ ਵਿੱਚ ਆਉਣਗੇ, ਵਿਸ਼ਟੇ 'ਚ ਪਚਦੇ ਰਹਿਣਗੇ। ਸੰਤ ਹੇਤ ਪ੍ਰਭ ਕਿਰਪਾਵਣ ਤਾਰੇ, ਵਾਹਿਗੁਰੂ ਨੇ ਕਿੰਨੀ ਕਿਰਪਾ ਕੀਤੀ ਹੈ ਕਿ ਆਹ ਜਿਹੜਾ ਸੰਸਾਰ ਹੈ। ਇੱਕ ਵਾਰੀ ਮੈਂ ਸਿੰਘਾਂ ਨੂੰ ਪੁੱਛਿਆ, ਮੈਂ ਐਂ ਦੱਸੋ ਵਾਹਿਗੁਰੂ ਨੇ ਦੁਨੀਆ ਕਿਉਂ ਬਣਾ ਤੀ? ਆਪਣਾ ਆਪਣਾ ਖਿਆਲ ਹੁੰਦਾ, ਅਤੇ ਗੁਰੂ ਮਹਾਰਾਜ ਨੂੰ ਵੀ ਪੁੱਛ ਲਓ ਵੀ ਆਹ ਦੁਨੀਆ ਕਿਉਂ ਬਣਾਈ? ਗੁਰੂ ਮਹਾਰਾਜ ਕਹਿੰਦੇ ਵਾਹਿਗੁਰੂ ਨੇ ਆਪਣੇ ਪਿਆਰਿਆਂ ਵਾਸਤੇ ਦੁਨੀਆ ਬਣਾਈ ਹੈ, ਉਹਨਾਂ ਵਾਸਤੇ ਸਾਰੀਆਂ ਸਹੂਲਤਾਂ ਪੈਦਾ ਕਰੀਆਂ, ਸਾਗਤਾਂ ਵਾਸਤੇ ਨਹੀਂ ਸੀ ਕਰੀਆਂ। ਕਬੀਰ ਸਗਲੀ ਧਰਤੀ ਸਾਧਗੀ, ਤਸਕਰ ਵੈਸੇ ਗਾਏ। ਕਹਿੰਦੇ ਚੋਰਾਂ ਨੇ ਆ ਕੇ ਧਰਤੀ ਦੱਬ ਲਈ ਸੀਗੀ, ਮਹਾਤਮਾ ਵਾਸਤੇ ਬਣਾਈ। ਸੰਤ ਹੇਤ ਪ੍ਰਭ ਤੇਰੇ ਭਵਨ ਤਾਰੇ, ਆਤਮ ਚੀਨਾ ਸੋ ਤੱਤ ਵਿਚਾਰ, ਵੀ ਇੱਥੇ ਬੈਠ ਕੇ ਆਤਮਾ ਨੂੰ ਚੀਨਣਾ ਸੀ, ਵਾਹਿਗੁਰੂ ਨਾਲ ਪਿਆਰ ਕਰਨਾ ਸੀ ਸੰਤਾਂ ਨੇ, ਅਤੇ ਵਾਹਿਗੁਰੂ ਉਹਨਾਂ ਨਾਲ ਪਿਆਰ ਕਰਦਾ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹਨੇ ਵੀ ਆਪਣੇ ਜੀਵਾਂ ਦੇ ਨਾਲ ਪਿਆਰ ਕਰਨਾ। ਸੋ ਪਿਆਰ ਕਰਨ ਵਾਸਤੇ, ਪਿਆਰਿਆਂ ਵਾਸਤੇ ਇਹ ਸੰਸਾਰ ਬਣਾਇਆ। ਬਿਰਲਾ ਬਿਰਲਾ ਪੁੱਗ ਜਾਂਦਾ ਇੱਥੇ ਪਿਆਰ ਕਰਕੇ। ਸਾਚ ਰਿਹਾ ਸਤ ਪ੍ਰੇਮ ਨਿਵਾਸਾ, ਪ੍ਰਣਵਤ ਨਾਨਕ ਹਮ ਤਾਂ ਤੇ ਦੱਸ, ਅਤੇ ਰਿਹਦੇ ਵਿੱਚ ਸੱਚ ਆ ਜਾਂਦਾ, ਸੱਚ ਦਾ ਨਿਵਾਸ ਹੋ ਜਾਂਦਾ। ਸੋ ਉਹਨਾਂ ਨੇ ਇਹ ਗੱਲ ਸਮਝਾਈ ਕਿ ਰਾਜਨ, ਗੁਰੂ ਨਾਨਕ ਮੇਰਾ ਜਿਹੜਾ ਹੈ ਉਹ ਘਰ ਨਹੀਂ ਛਡਾਉਂਦਾ, ਪਰਿਵਾਰ 'ਚੋਂ ਕੱਢਦਾ ਨਹੀਂ ਹੈ, ਲੇਕਿਨ ਮਨ ਬਦਲਾਉਂਦਾ, ਜੀਵ ਜਿਉਂਦੇ ਨੂੰ ਮਾਰਦਾ, ਸੰਸਾਰ ਵੱਲੋਂ ਮਾਰ ਦਿੰਦਾ, ਪਰਮੇਸ਼ਰ ਵੱਲ ਜਿਉਂਦਾ ਕਰ ਦਿੰਦਾ, ਜਿਹੜੀ ਅਸਲੀ ਜ਼ਿੰਦਗੀ ਹੈ। ਅਤੇ ਮੇਰਾ ਗੁਰੂ ਨਾਨਕ ਇਹ ਕਹਿੰਦਾ ਵੀ ਘਰ ਛੱਡਣ ਦੀ ਲੋੜ ਨਹੀਂ, ਗ੍ਰਿਸਤ ਛੱਡਣ ਦੀ ਲੋੜ ਨਹੀਂ, ਗ੍ਰਿਸਤ ਦੀਆਂ ਕ੍ਰੀਤੀਆਂ ਛੱਡੋ। ਭਰਥਰੀ ਨੇ ਰਾਜ ਛੱਡ ਦਿੱਤਾ, ਗੋਪੀ ਚੰਦ ਨੇ ਰਾਜ ਛੱਡ ਦਿੱਤਾ, ਮੇਰਾ ਗੁਰੂ ਨਾਨਕ ਇਹ ਕਹਿੰਦਾ ਵੀ ਜੇ ਭਰਥਰੀ ਤਖ਼ਤ 'ਤੇ ਬੈਠਾ ਹੁੰਦਾ ਅਤੇ ਆਹੀ ਗਿਆਨ ਉਹਨੂੰ ਉੱਥੇ ਪ੍ਰਾਪਤ ਹੋ ਜਾਂਦਾ ਤਾਂ ਕਿੰਨੀ ਜਨਤਾ ਸੁਖੀ ਹੋ ਜਾਂਦੀ, ਕਿੰਨਾ ਧਰਮ ਦਾ ਰਾਜ ਕਾਇਮ ਹੋ ਜਾਂਦਾ। ਗੋਪੀ ਚੰਦ ਜੇ ਆਪਣੇ ਰਾਜ ਵਿੱਚ ਰਹਿੰਦਾ ਤਾਂ ਕਿੰਨਿਆਂ ਲੋਕਾਂ ਨੂੰ ਨੇਕੀ ਵਿੱਚ ਲਿਆ ਦਿੰਦਾ। ਸੋ ਮੇਰੇ ਸਤਿਗੁਰੂ ਜੋਗੀ ਬਣਾਉਂਦੇ ਨੇ, ਜੋਗੀ ਕਹਿੰਦੇ ਨੇ ਜੁੜਨ ਵਾਲੇ ਨੂੰ, ਲੇਕਿਨ ਐਂ ਨਹੀਂ ਜੋੜਦੇ ਵੀ ਭਸਮ ਲਾ ਲਓ, ਘਰ ਛੱਡ ਦਿਉ, ਕੱਪੜੇ ਪਹਿਨਣ ਤੋਂ ਹਟ ਜਾਓ, ਨਾ ਕਹਿੰਦੇ ਖਾਓ ਪੀਓ ਬੱਚਿਆਂ 'ਚ। ਨਾਨਕ ਪੂਰਾ ਸਤਿਗੁਰ ਪੇਟੀਏ, ਪੂਰੀ ਹੋਵੇ ਜੋਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ। ਮੇਰਾ ਸਤਿਗੁਰੂ ਇਹ ਕਹਿੰਦਾ ਜਿਸ ਪਰਿਵਾਰ 'ਚ ਰਹਿੰਦਾ ਉਹਨੂੰ ਪਰਮੇਸ਼ੁਰ ਵੱਲ ਲਾ ਦੇ, ਪਰਿਵਾਰ ਦਾ ਭਲਾ ਹੋ ਜਾਏ। ਜੇ ਸਮਾਜ 'ਚ ਰਹਿੰਦਾ ਉੱਥੇ ਵਿਹਲਾ ਨਾ ਬੈਠੀ, ਆਪਣਾ ਗੋਸ਼ਾ ਨਿਸ਼ੀਨੀ ਦਾ ਆਨੰਦ ਨਾ ਲਈ, ਬੋਲੀ ਜਬ ਲਗ ਦੁਨੀਆ ਰਹੀਏ ਨਾਨਕ, ਕੁਛ ਸੁਣੀਏ ਕੁਛ ਕਹੀਏ, ਕੁਛ ਕਹਿੰਦਾ ਰਹੀ, ਗੋਸ਼ਾ ਨਸ਼ੀਨ ਨਾ ਹੋ ਜਾਈ, ਚੁੱਪ ਨਾ ਹੋ ਜਾਈ, ਵੀ ਮੌਨ ਵਰਤ ਧਾਰ ਲਿਆ ਸੰਤਾਂ ਨੇ ਇੱਕ ਸਾਲ ਦਾ ਦੋ ਸਾਲ ਦਾ, ਨਾ ਬੋਲਦਾ ਰਹੀ ਦੱਸਦਾ ਰਹੀ। ਮੇਰਾ ਸਤਿਗੁਰੂ ਸੰਸਾਰ ਨੂੰ ਰਾਜੀ ਕਰਨੀ ਚਾਹੁੰਦਾ। ਉਹ ਕਹਿਣ ਲੱਗਿਆ ਵੀ ਫੇਰ ਗ੍ਰਿਸ਼ਤ ਦਾ ਪਕੜਦੀ ਚੀਜ਼ ਹੁੰਦਾ। ਕਹਿੰਦੇ ਨਾ, ਮੇਰੇ ਗੁਰੂ ਨਾਨਕ ਨੇ ਗ੍ਰਿਸ਼ਤ ਵਿੱਚ ਉਦਾਸ ਰਹਿਣ ਦਾ ਤਰੀਕਾ ਦੱਸਿਆ। ਕਹਿੰਦੇ ਉਹ ਕਿਵੇਂ? ਕਹਿੰਦੇ ਮੇਰਾ ਗੁਰੂ ਨਾਨਕ ਕਹਿੰਦਾ ਤੀਆਂ ਪੂਤ ਸਭ ਹਰ ਕੇ ਕੀਏ। ਇਹ ਤਾਂ ਵਾਹਿਗੁਰੂ ਦੇ ਦਿੱਤੇ ਹੋਏ ਨੇ, ਜਿਵੇਂ ਸਾਧ ਸੰਗਤ ਹੈ ਐਵੇਂ ਜਿਵੇਂ ਧੀਆਂ ਪੁੱਤਾਂ ਨੂੰ ਸਾਂ, ਉਹਨਾਂ ਨੂੰ ਲਾਇਕ ਬਣਾ, ਠੀਕ ਬਣਾ। ਮੇਰੇ ਨਾ ਕਹੀਂ ਐਂ ਕਹੀਂ ਪਰਮੇਸ਼ਰ ਨੇ ਦਿੱਤੇ ਨੇ, ਮੈਂ ਤਾਂ ਮੈਨੇਜਰ ਹਾਂ, ਮੈਂ ਡਿਊਟੀਆਂ ਓਬਲੀਗੇਸ਼ਨਸ ਪੂਰੀਆਂ ਕਰਨੀਆਂ ਐਜ਼ ਫਾਦਰ, ਮੋਹ ਵਿੱਚ ਨਾ ਪਈ। ਸੋ ਇਸ ਤਰ੍ਹਾਂ ਗ੍ਰਿਸ਼ਤ 'ਚ ਰਹਿੰਦਾ ਹੋਇਆ ਦਾਨ ਕਰੇਗਾ, ਪੈਸੇ ਨਾਲੋਂ ਮੋਹ ਟੁੱਟੇਗਾ, ਦੁਨੀਆਂ ਦੀਆਂ ਗੱਲਾਂ ਸਹੇਗਾ, ਦੁੱਖ ਸੁੱਖ ਸਹੇਗਾ, ਤੈਨੂੰ ਸਹਿਣ ਦੀ ਆਦਤ ਪੈ ਜਾਏਗੀ। ਕਹਿੰਦੇ ਉਸ ਵੇਲੇ ਗੁਰੂ ਨਾਨਕ ਕੀ ਦੱਸਦੇ ਨੇ, ਕਿਉਂਕਿ ਮਨ ਤਾਂ ਖਰਾਬ ਹੋਣਾ ਹੀ ਹੈ ਜਦੋਂ ਨਾ ਮੁਆਫਕ ਗੱਲਾਂ ਹੋਈਆਂ। ਕਹਿੰਦੇ ਮੇਰੇ ਗੁਰੂ ਨਾਨਕ ਇਹ ਦੱਸਦੇ ਨੇ ਕਿ ਸਭ ਕੁਛ ਕਰਤਾਰ ਦੇ ਹੁਕਮ 'ਚ ਹੋ ਰਿਹਾ, ਜੋ ਤੁਧ ਪਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ, ਜਿਹੜਾ ਤੈਨੂੰ ਪਾਉਂਦਾ ਉਹੀ ਕਾਰ ਭਲੀ। ਸੋ ਇਸ ਤਰ੍ਹਾਂ ਮੇਰਾ ਗੁਰੂ ਨਾਨਕ ਗ੍ਰਿਸ਼ਤ ਨਹੀਂ ਛਡਾਉਂਦਾ, ਪਰ ਇਹ ਕਹਿੰਦੇ ਨੇ ਗ੍ਰਿਸ਼ਤ 'ਚ ਡੁੱਬਣਾ ਜਾਈ ਦੇਖੀ ਪ੍ਰੇਮੀਆਂ, ਪੈਸਾ ਕਮਾਉਂਦਾ ਕਮਾਉਂਦਾ ਪੈਸੇ 'ਚ ਨਾ ਡੁੱਬੀ, ਜਾਇਦਾਦਾਂ ਬਣਾਉਂਦਾ ਬਣਾਉਂਦਾ ਜਾਇਦਾਦ 'ਚ ਨਾ ਡੁੱਬਜੀ, ਐਂ ਰਹੀ ਜਿਵੇਂ ਮੈਨੇਜਰ ਹੋਇਆ ਕਰਦਾ, ਜਿਵੇਂ ਦਾਈ ਪਾਲਦੀ ਆ ਬਗਾਨੇ ਪੁੱਤਰ ਨੂੰ, ਐਂ ਰਹੀ ਪਰਿਵਾਰ ਦੇ ਅੰਦਰ ਡਿਊਟੀਆਂ ਸਭ ਦੇ, ਨਿਆਂ ਦਾ ਰਾਜ ਕਰਾਉਂਦੇ ਨੇ ਰਾਜੇ ਤੋਂ। ਸੋ ਗੁਰੂ ਨਾਨਕ ਦਾ ਤਿੰਨ ਹਿੱਸਿਆਂ ਜੇ ਮੈਂ ਦੱਸਾਂ ਤਾਂ ਮੁੱਖ ਭਗਤੀ ਹੈ, ਜਿਹੜਾ ਮੁੱਖ ਕਰਮ ਕਰਨਾ ਹੈ ਭਗਤੀ। ਨੌ ਪ੍ਰਕਾਰ ਦੀ ਭਗਤੀ ਹੁੰਦੀ ਹੈ, ਸਿਮਰਨ, ਸਰਵਣ, ਕੀਰਤਨ ਆਦਿ ਨੌ ਪ੍ਰਕਾਰ ਦੀ ਭਗਤੀ। ਕਹਿੰਦੇ ਉਹ ਤਾਂ ਮੁਖੀ ਬਣਾ ਤੀ, ਨੇਚੇ 'ਚ ਗਿਆਨ ਹੈ ਵੀ ਇੱਥੇ ਸਾਰੇ ਵਾਹਿਗੁਰੂ ਹੈ, ਹੋਰ ਕੋਈ ਹੈ ਨਹੀਂ, ਆਪੇ ਹੀ ਅਨੇਕ ਰੂਪ ਧਾਰੇ ਹੋਏ ਨੇ। ਭੂਮ ਆਕਾਸ ਪਤਾਲ ਸਭੋ ਸੱਜ ਏਕ ਅਨੇਕ ਸਦਾਏ, ਇੱਕੋ ਹੀ ਅਨੇਕ ਸਦਾਰੇ। ਇਹ ਕਹਿੰਦੇ ਅਸੀਂ ਨੇਚੇ 'ਚ ਗਿਆਨ ਰੱਖਦੇ ਹਾਂ। ਤੀਸਰਾ, ਸੰਸਾਰ ਦੇ ਨਾਲ ਵਰਤਣ ਵੈਰਾਗ ਦੀ ਰੱਖਦੇ ਹਾਂ, ਗੱਲ ਨਹੀਂ ਪੈਂਦੇ ਕਿਸੇ ਦੇ, ਜੇ ਕੋਈ ਕਹਿ ਜਾਵੇ ਦਰਗ ਦੁਰ ਕਰ ਦਿੰਦੇ ਹਾਂ। ਸੋ ਇਸ ਤਰ੍ਹਾਂ ਗ੍ਰਿਸ਼ਤ ਵਿੱਚ ਇਹ ਪਰਮ ਪਦਵੀ 'ਤੇ ਪਹੁੰਚਾਉਂਦੇ ਨੇ ਅਤੇ ਆਪਣੇ ਫਰਜ਼ਾਂ ਦੀ ਪਛਾਣ ਕਰਾਉਂਦੇ ਨੇ, ਅਤੇ ਨਾਲ ਇਹ ਕਹਿੰਦੇ ਹੈ ਵੀ ਪਿਆਰ ਸਭ ਤੋਂ ਪਹਿਲਾਂ ਪ੍ਰਭੂ ਪਿਆਰ, ਗੁਰੂ ਪਿਆਰ, ਗੁਰਮੁਖ ਪਿਆਰ, ਫਿਰ ਉਹ ਤੋਂ ਬਾਅਦ ਸਮਾਜ ਦਾ ਪਿਆਰ, ਚਾਰ ਪਿਆਰ ਕਹਿੰਦੇ ਪ੍ਰਭੂ ਪਿਆਰ 'ਚੋਂ ਨਿਕਲਦੇ ਨੇ। ਜਾਂ ਐਂ ਕਹਿ ਲਓ ਪਹਿਲਾਂ ਗੁਰਮੁਖ ਨਾਲ ਪਿਆਰ ਹੁੰਦਾ, ਸੰਤ ਨਾਲ ਪਿਆਰ ਹੁੰਦਾ, ਸੰਤ ਗੁਰੂ ਨਾਲ ਪਿਆਰ ਕਰਾਉਂਦਾ, ਗੁਰੂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ, ਉਹਨਾਂ ਦੇ ਜਸ ਨਾਲ ਸੁਣਾ ਕੇ ਵੀ ਗੁਰੂ ਨਾਲ ਪਿਆਰ ਪਾਓ, ਮੇਰੇ ਨਾਲ ਨਾ ਪਾਓ, ਮੈਨੂੰ ਨਾ ਸਮਝੋ, ਮੈਂ ਤਾਂ ਉਹਨਾਂ ਦਾ ਆਦਨਾ ਜਿਹਾ ਸੇਵਕ ਹਾਂ, ਮੈਨੂੰ ਨਾ ਮੱਥੇ ਟੇਕੋ, ਮੱਥੇ ਗੁਰੂ ਨੂੰ ਜਾ ਕੇ ਟੇਕੋ। ਉਹ ਹੈ ਗੁਰੂ ਦੇ ਨਾਲ ਜੋੜਦਾ, ਗੁਰੂ ਦੇ ਜਦ ਅਸੀਂ ਚਰਨੀ ਆਉਂਦੇ ਹਾਂ ਕਹਿੰਦੇ ਚੱਲ ਤੂੰ ਪਰਮੇਸ਼ੁਰ ਦੇ ਲੜ ਲੜ, ਕਹਿੰਦੇ ਫਿਰ ਪਰਮੇਸ਼ੁਰ ਨਾਲ ਪਿਆਰ ਸਿਖਾਉਂਦੇ ਨੇ। ਸੋ ਪਿਆਰ ਵਿਉਣੇ ਨੂੰ ਮੁਰਦਾ ਦੱਸਦੇ ਨੇ। ਸੋ ਇਸ ਤਰ੍ਹਾਂ ਦੇ ਉਪਦੇਸ਼ ਭਾਈ ਮਨਸੁਖ ਬੜੇ ਹੀ ਵਿਸਥਾਰ ਦੇ ਨਾਲ ਉਸ ਰਾਜੇ ਨੂੰ ਦੇ ਰਿਹਾ ਹੈ, ਅਤੇ ਰਾਜਾ ਬੜੇ ਧਿਆਨ ਦੇ ਨਾਲ ਸਰਵਣ ਕਰਦਾ, ਰਿਸਪੋਂਸ ਕਰਦਾ। ਉਸ ਵੇਲੇ ਉਹਨੇ ਸਤਸੰਗ ਰੋਜ਼ ਕਰਦੇ ਨੇ, ਅਤੇ ਇੱਕ ਦਿਨ ਦੱਸਿਆ ਕਿ ਰਾਜਨ ਹੁਣ ਮੇਰਾ ਫੁਰਨਾ ਬਣ ਗਿਆ ਕਿ ਮੈਂ ਆਪਣੇ ਦੇਸ਼ ਨੂੰ ਜਾਵਾਂ। ਉਸ ਵੇਲੇ ਰਾਜੇ ਦੀ ਕੀ ਹਾਲਤ ਹੋਈ ਸਤਸੰਗ, ਆਪੇ ਹੀ ਅੰਦਾਜ਼ਾ ਲਾ ਲਓ, ਨੇਤਰਾਂ ਜਲ ਜਾਣ ਲੱਗ ਗਏ, ਹੌਕੇ ਆਉਣ ਲੱਗ ਗਏ। ਕਹਿਣ ਲੱਗੇ ਮਨਸੁਖ ਜੀ, ਬਹੁਤ ਮੁਸ਼ਕਲ ਦੇ ਨਾਲ ਤੁਸੀਂ ਮੈਨੂੰ ਕਿਹੋ ਜਿਹੇ ਅੰਧਕਾਰ ਖੂਹ 'ਚੋਂ ਕੱਢਿਆ, ਕਿੱਥੇ ਮੈਂ ਗਿਰਿਆ ਪਿਆ ਸੀ, ਅਤੇ ਮੈਂ ਹੁਣ ਕਿਵੇਂ ਕਰਾਂਗਾ। ਗੁਰੂ ਨਾਨਕ ਦਾ ਪਿਆਰ, ਉਹਦੀ ਚਿਣਗ ਤੁਸੀਂ ਮੇਰੇ ਹਿਰਦੇ 'ਚ ਲਾ ਦਿੱਤੀ, ਲੇਕਿਨ ਤੁਹਾਡੇ ਦਰਸ਼ਨ ਕਰਕੇ ਮੈਨੂੰ ਤਸੱਲੀ ਹੁੰਦੀ ਸੀ ਵੀ ਮੈਂ ਤੁਹਾਡੇ ਵਿੱਚੋਂ ਹੀ ਆਪਣੇ ਸਾਈ ਨੂੰ ਦੇਖਿਆ ਨਹੀਂ ਸੀਗਾ, ਦਰਸ਼ਨ ਨਹੀਂ ਮੈਂ ਕਰੇ, ਪਰ ਮੇਰਾ ਅਣਡਿੱਠਾ ਪਿਆਰ ਉਹਦੇ ਨਾਲ ਲੱਗ ਗਿਆ, ਪਰ ਤੁਹਾਡੇ ਪਿਆਰ ਦੇ ਹੋਣ ਕਰਕੇ ਮੈਨੂੰ ਉਹ ਕੋਈ ਵਿਛੋੜਾ ਨਹੀਂ ਸੀ ਮਹਿਸੂਸ ਹੁੰਦਾ, ਅਤੇ ਹੁਣ ਮੇਰੇ ਤੋਂ ਤੁਹਾਡਾ ਜੋ ਵਿਛੋੜਾ ਹੈ, ਗੁਰੂ ਦਾ ਜੋ ਵਿਛੋੜਾ ਹੈ, ਉਹ ਸਹਿਆ ਨਹੀਂ ਜਾਣਾ। ਇਸ ਤਰ੍ਹਾਂ ਨਾਲ ਫਰਮਾਨ ਕਰਦਾ,
ਕਿਰਜ ਕਰੇ ਨਾ ਕਿਵੇਂ ਮਨ ਮੇਰਾ, ਵਿਛੋੜੇ ਵਾਲਾ ਦੁੱਖ ਹੈ ਬੁਰਾ।
ਸੁਣੇ ਲੋਕ ਕਹਿੰਦੇ ਵਿਚਿਕਤਾ ਹੁੰਦਾ ਨਾ ਸੱਚਮੁੱਚ ਵਿਛੋੜਾ ਪੈ ਜਾਣਾ। ਇੱਕ ਪਿਆਰ ਵਾਲਾ ਕਹਿੰਦਾ ਕਿ ਮੈਂ ਚਲਿਆ ਜਾਣਾ, ਬਹੁਤ ਔਖਾ ਇਹ ਗੱਲ ਸੁਣਨੀ, ਬਹੁਤ ਔਖੀ ਹੈ। ਇਹ ਜਿਹਦੇ ਨਾਲ ਵਰਤਦੀ ਹੈ ਉਹੀ ਇਸ ਦਾ ਅੰਦਾਜ਼ਾ ਲਗਾ ਸਕਦਾ ਸਾਧ ਸੰਗਤ। ਹਰ ਬੰਦੇ ਨੂੰ ਇਸ ਗੱਲ ਦਾ ਬਾਕੀਆਂ ਵਾਸਤੇ ਤਾਂ ਕਹਾਣੀ ਬਣ ਜਾਂਦੀ ਹੈ,